दीन द्वारे आयो ठाकुर शरण परयो संत हारे। हे वाहिगुरु जी, मैं ते दीन गरीब आजी ते निमाना थोड़े दर दी शरण आया हां। दीन द्वारे आयो ठाकुर। हे वाहिगुरु जी, मैं गरीब थोड़े दर दी शरण आके पिया हां। सगल द्वार को छड़ के गहो तुहारो द्वार, बाहे गहे की लाजे अस गोबिंद दास तुहार। शरण परियो संत हारे। ते महाराज, मैं ते हार हंब के संतां दी शरण विच आके पिया हां। वाहिगुरु दा दर की है साध संगत, ते साध संगत दे विच वाहिगुरु दे प्यारे संत महापुरख वसदे ने। इसलिए मैं पहला थोड़े दर दी शरण आया हां, ते साध संगत विच फिर हार हंब के उन्हां महापुरखां दी शरण विच आके पै गया। कहो नानक प्रभ मिले मनोहर, मन शीतल बिगसारे। ते उन्हां महापुरखां दी कृपा नाल, कहो नानक प्रभ मिले मनोहर, मन नूं हरण वाले, मन नूं चराउण वाले अति सुंदर, ते सानू प्यारे पति वाहिगुरु जी मिल गए। मन शीतल बिगसारे, हुण सादा मन ठंडा ठार हो गया है, ते साडा मन बिगसारे कमल दे गुलाब दे फुल वांगू खिड़ गए। क्योंकि जदों वाहिगुरु परमेश्वर जी मिल जांदे ने, फिर मन ऐन ठंडा ठार ते फुल वांगू खिड़ जांदा है। देव गंधारी महला पंजवां, हर जाप सेवक पारो तारियो। हुण इत्थे देव गंधारी महला नाल लिख के पंजवां अंक लिखिया है। पंजवें पातशाह गुरु अर्जन देव महाराज अगे उपदेश दिंदे हन, हर जाप सेवक पार उतारियो। हर जप वाहिगुरु दे जप ने, वाहिगुरु नाम दे जप ने सेवक पार उतारियो। अपने सेवक नूं भव सागर तों पार उतार दित्ता है। क्योंकि वाहिगुरु दा नाम जहाज जो है, वाहिगुरु नाम जहाज है, चढ़े सो उतरे पार। जो शरदा कर सेम दे गुर पारे उतारण हार। वाहिगुरु दे नाम जपने सेवक नूं भव सागर तों पार उतार दित्ता है। दीन दयाल पहे प्रवे अपने, बहुड़ जन्म नहीं मारियो रहाओ। हजूर फरमाउंदे ने, जदों दीना ते दयालता करन वाले साडे अपने प्रभु जी साडे ते मेहरवान होए, बहुड़ जन्म नहीं मारियो, ते फेर सानू ना ते जन्मां दे विच ही पैना पिया, ते ना ही सानू जमा नहीं मारिया। जदों वाहिगुरु परमेश्वर जी प्रसन्न हो जांदे हन, फिर उह सेवक नूं अपने नाल ही अपेद कर लैंदे ने। ज्यों जल में जल आए खटाना, त्यों ज्योति संग जोत समाना। बहुड़ जन्म नहीं मारियो, ना ही मुड़ के जन्म ने मारिया, ते ना ही मौत ने सानू मारिया। असीं जन्म मरण तों रहत हो गए। रहाओ विश्राम दे के अगे फरमाउंदे हन, साध संगम गुण गावह हर के, रतन जन्म नहीं हारियो। लहुण साध संगत दे विच मिल के असी उस अकाल पुरख वाहिगुरु दे गुणा नूं गा रहे हां। रतन जन्म नहीं हारियो, हुण जिहड़ा अमोलक मनुखा जन्म हीरे वर्गा रतन वर्गा दुर्लभ सी, नहीं हारियो, हुण असी इहनूं हारिया नहीं है। क्योंकि जिहड़ा मनुख साध संगत विच बैठ के वाहिगुरु दे गुण गाउंदा है, उहदा हीरे वर्गा प्राप्त कीता होया अमोलक जन्म सफल हो जाता है। वह कदे इस नूं हार के नहीं जाता, नहीं तो आम दुनिया इस हीरे वर्गे अमोलक जन्म नूं कौड़ी पिछे गुआ रही है। हीरे जैसा जन्म है कौड़ी बदला जाए, हीरे वर्गा अमोलक जन्म कौड़ी की है माया, कौड़ी की है विषयां दे सुख, इन्हां दे विच ही आदमी हार के चले जांदे हन। प्रभ गुण गाए बिखै बन तरिया, कुल है समूह उधारियो। लो हजूर कहिंदे ने, प्रभ गुण गाए, उस वाहिगुरू दे गुणा नूं गा के बिखै बन तरिया। असीं इस जहरीले बन दा अर्थ है पाणी नूं, भाव इन्हां विषयां दे सागर नूं, इह विषयां दे समुंदर नूं तर लिया है। कुल है समूह उधारियो, ते हुण सारियां कुलां नूं भी, नादी कुल नूं भी, बिंदी कुल नूं भी, सारियां कुलां नूं भी असीं उधार लिया है। चरण कमल बसिया रिद भीतर, सास गिरास उचारियो। ਲੋ ਹਜ਼ੂਰ ਫਰਮਾਉਂਦੇ ਨੇ, ਚਰਨ ਕਮਲ ਵਸਿਆ ਰਿਧ ਪੀਤਰ, ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਪਿਆਰ ਸਾਡੇ ਹਿਰਦੇ ਵਿੱਚ ਵਸ ਗਿਆ ਹੈ, ਸਾਸ ਗ੍ਰਾਸ ਉਚਾਰਿਓ, ਹੁਣ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਹਰ ਵੇਲੇ ਵਾਹਿਗੁਰੂ 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 ਨਾਮ ਨੂੰ ਜਪਿਆ ਹੈ। ਨਾਨਕ ਓਟ ਗਹੀ ਜਗਦੀਸਰ ਪੁਨਹ ਪੁਨਹ ਬਲਿਹਾਰਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਓਟ ਗਹੀ ਜਗਦੀਸਰ, ਅਸੀਂ ਹੁਣ ਜਗ ਦੇ ਈਸ਼ਵਰ ਜਗਤ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਓਟ ਗ੍ਰਹਿਣ ਕੀਤੀ ਹੈ ਤੇ ਪੁਨਹ ਪੁਨਹ ਬਾਰ ਬਾਰ ਉਸ ਤੋਂ ਬਲਿਹਾਰ ਜਾਂਦੇ ਹਾਂ, ਕਿਉਂਕਿ ਉਹਦੀ ਕਿਰਪਾ ਦੇ ਨਾਲ ਹੀ ਸਾਡਾ ਭਵ ਸਾਗਰ ਤੋਂ ਪਾਰ ਉਤਾਰਾ ਹੋਇਆ ਹੈ, ਉਹਦੀ ਕਿਰਪਾ ਦੇ ਨਾਲ ਹੀ ਸਾਡਾ ਲੋਕ ਸੁਖੀ ਪ੍ਰਲੋਕ ਸੁਹੇਲਾ ਬਣਿਆ ਹੈ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰਤ ਫਿਰੇ ਬਨ ਭੇਖ ਮੋਹਨ ਰਹਿਤ ਨਿਰਾਰ ਰਹਾਉ। ਹੁਣ ਅੱਗੇ ਰਾਗ ਦੇਵ ਗੰਧਾਰੀ ਅੰਦਰ ਹੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਚੌਥੇ ਘਰ ਸੁਰਤਾਲ ਦੇ ਵਿੱਚ ਇਹ ਅੱਗੇ ਇੱਕ ਸ਼ਬਦ ਉਚਾਰਨ ਕਰ ਰਹੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹਜ਼ੂਰ ਫਰਮਾਉਂਦੇ ਨੇ, ਕਰਤ ਫਿਰੇ ਬਨ ਭੇਖ ਮੋਹਨ ਰਹਿਤ ਨਿਰਾਰ। ਬਹੁਤ ਸਾਰੇ ਲੋਕ ਕਰਤ ਫਿਰੇ ਬਨ ਭੇਖ, ਇਹ ਅਨਵੇਂ ਕਰਕੇ ਪਹਿਲੀ ਅੱਧੀ ਪੰਕਤੀ ਦਾ ਅਰਥ ਲੱਗੇਗਾ, ਵੀ ਕਰਤ ਭੇਖ ਫਿਰੇ ਬਨ। ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਕਈ ਤਰ੍ਹਾਂ ਦੇ ਭੇਖ ਧਾਰਨ ਕਰਕੇ ਤੇ ਜੰਗਲਾਂ ਦੇ ਵਿੱਚ ਭਟਕਦੇ ਰਹੇ, ਵੀ ਸਾਨੂੰ ਕਿਧਰੋਂ ਪਰਮੇਸ਼ਰ ਮਿਲ ਜਾਵੇ, ਮੋਹਣ ਰਹਿਤ ਨਿਰਾਲ। ਪਰ ਉਹ ਮਨ ਨੂੰ ਮੋਹਿਤ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਤੋਂ ਨਿਰਲੇਪ ਹੀ ਰਹਿੰਦਾ। ਭਾਵ ਜਿਹੜੇ ਲੋਕ ਕਈ ਤਰ੍ਹਾਂ ਦੇ ਭੇਖ ਧਾਰਨ ਕਰਕੇ ਜੰਗਲਾਂ ਦੇ ਵਿੱਚ ਭਟਕਦੇ ਫਿਰਦੇ ਨੇ, ਉਹਨਾਂ ਨੂੰ ਕਦੇ ਪਰਮੇਸ਼ਰ ਨਹੀਂ ਮਿਲਦਾ, ਉਹ ਵਾਹਿਗੁਰੂ ਪਰਮੇਸ਼ਰ ਉਹਨਾਂ ਤੋਂ ਨਿਰਲੇਪ ਹੀ ਰਹਿੰਦਾ, ਦੂਰ ਹੀ ਰਹਿੰਦਾ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਕਥਨ ਸੁਣਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਕੁਝ ਐਸੇ ਵੀ ਲੋਕ ਨੇ ਜਿਵੇਂ ਕਿ ਰਾਸਧਾਰੀਏ ਲੋਕ ਹੁੰਦੇ ਨੇ, ਕਥਨ ਸੁਣਾਵਨ ਉਹ ਬੜੀਆਂ ਸੋਹਣੀਆਂ ਕਥਾ ਕਹਾਣੀਆਂ ਵੀ ਸੁਣਾਉਂਦੇ ਨੇ, ਰਾਮ ਕ੍ਰਿਸ਼ਨ ਆਦਿਕ ਅਵਤਾਰਾਂ ਦੀਆਂ ਕਥਾ ਕਹਾਣੀਆਂ ਵੀ ਸੁਣਾਉਂਦੇ ਨੇ, ਗੀਤ ਨੀਕੇ ਗਾਵਨ ਤੇ ਨਾਲ ਬੜੇ ਬੜੇ ਸੋਹਣੇ ਗੀਤ ਵੀ ਗਾਉਂਦੇ ਨੇ, ਭਜਨ ਵੀ ਗਾਉਂਦੇ ਨੇ। ਮਨ ਮੈਂ ਧਰਤੇ ਗਾਰ ਤੇ ਮਨ ਦੇ ਵਿੱਚ ਗਾਰ ਦਾ ਅਰਥ ਹੈ ਉਹ ਚਿੱਕੜ ਨੂੰ ਗੰਧ ਨੂੰ ਧਾਰਨ ਕਰਦੇ ਨੇ, ਭਾਵ ਉੱਤੋਂ ਤਾਂ ਲੋਕਾਂ ਨੂੰ ਅਵਤਾਰਾਂ ਦੀਆਂ ਕਥਾ ਸੁਣਾਉਂਦੇ ਨੇ ਤੇ ਬੜੇ ਬੜੇ ਸੋਹਣੇ ਗੀਤ ਵਿਸ਼ਨ ਪਦੇ ਵੀ ਗਾਉਂਦੇ ਨੇ, ਪਰ ਉਹਨਾਂ ਦੇ ਆਪਣੇ ਮਨ ਦੇ ਵਿੱਚ ਅੰਦਰ ਗਾਰ ਦਾ ਅਰਥ ਵੀ ਗਾਰ ਚਿੱਕੜ, ਵਿਸ਼ਿਆਂ ਦਾ ਚਿੱਕੜ, ਮਾਇਆ ਦਾ ਚਿੱਕੜ, ਮੋਹ ਮਾਇਆ ਦੀ ਗਾਰ ਉਹਨਾਂ ਦੇ ਅੰਦਰ ਭਰੀ ਹੁੰਦੀ ਹੈ। ਗਾਰ ਪੰਜਾਬੀ ਦੇ ਵਿੱਚ ਗਾਰੇ ਨੂੰ ਕਹਿੰਦੇ ਨੇ, ਦਲਦਲ ਨੂੰ ਕਹਿੰਦੇ ਨੇ, ਵੀ ਉਹ ਆਪਣੇ ਮਨ ਦੇ ਵਿੱਚ ਜਿਹੜੀ ਵਿਸ਼ਿਆਂ ਦੀ ਗਾਰ ਹੈ, ਮਾਇਆ ਦੀ ਇੱਛਾ ਹੈ, ਮਾਇਆ ਦੀ ਇੱਛਾ ਵੀ ਗਾਰ ਵਰਗੀ ਹੈ, ਉਹਨੂੰ ਆਪਣੇ ਮਨ ਵਿੱਚ ਧਾਰਨ ਕਰਦੇ ਹਨ। ਤੇ ਕੁਛ ਵਿਦਵਾਨਾਂ ਨੇ ਗਾਰ ਦਾ ਅਰਥ ਵੀ ਗਾਲ ਵੀ ਕੀਤਾ, ਪੰਜਾਬੀ ਗਾਰ, ਪਰ ਉਹ ਕਹਿੰਦੇ ਜੇ ਗਾਲ ਦਾ ਵੀ ਇੱਥੇ ਅਰਥ ਹੁੰਦਾ ਤੇ ਰਾਰੇ ਨੂੰ ਸਿਹਾਰੀ ਚਾਹੀਦੀ ਸੀ, ਗਾਰ ਵੀ ਗਾਲੀ ਹਿੰਦੀ ਵਿੱਚ ਸ਼ਬਦ ਬਣਦਾ, ਪਰ ਇੱਥੇ ਰਾਰਾ ਮੁਕਤਾ ਹੀ ਹੈ। ਮਨ ਮੈਂ ਧਰਤੀ ਗਾਰੇ ਮੁੱਖ ਅਰਥ ਇਹੀ ਢੁਕਦਾ ਹੈ ਵੀ ਉਹ ਮਨ ਦੇ ਵਿੱਚ ਉਹ ਮੈਲ ਨੂੰ, ਵਿਸ਼ਿਆਂ ਦੀ ਮੈਲ ਨੂੰ, ਮਾਇਆ ਦੀ ਮੈਲ ਨੂੰ, ਇੱਛਾ ਨੂੰ ਰੱਖਦੇ ਹਨ। ਅਤ ਸੁੰਦਰ ਬਹੁ ਚਤਰ ਸਿਆਨੇ ਵਿਦਿਆ ਰਸਨਾ ਚਾਰ। ਲੋ ਹਜ਼ੂਰ ਕਹਿੰਦੇ ਨੇ ਅਤ ਸੁੰਦਰ, ਵੀ ਉਹਨਾਂ ਦੇ ਚਿਹਰੇ ਮੂਹਰੇ ਵੀ ਬੜੇ ਸੋਹਣੇ ਹੁੰਦੇ ਨੇ ਤੇ ਗੱਲਬਾਤ ਵਿੱਚ ਵੀ ਬੜੇ ਚਤਰ ਤੇ ਸਿਆਣੇ ਹੁੰਦੇ ਨੇ। ਵਿਦਿਆ ਰਸਨਾ ਚਾਰ, ਤੇ ਫਿਰ ਉਹਨਾਂ ਦੀ ਰਸਨਾ ਤੇ ਚਾਰ ਦਾ ਅਰਥ ਹੈ ਸੁੰਦਰ, ਵਿਦਿਆ ਵੀ ਹੁੰਦੀ ਹੈ, ਭਾਵ ਉਹਨਾਂ ਨੂੰ ਬੋਲਣ ਦਾ ਢੰਗ ਵੀ ਹੁੰਦਾ। ਵਿਦਿਆ ਰਸਨਾ ਚਾਰ, ਵੀ ਆਪਣੀ ਰਸਨਾ ਤੋਂ ਬੜਾ ਸੁੰਦਰ ਕਥਨ ਉਚਾਰਨ ਕਰਦੇ ਹਨ। ਮਾਨ ਮੋਹ ਮੇਰ ਤੇਰ ਬਵਰਜਤ ਇਹੋ ਮਾਰਗ ਖੰਡੇ ਧਾਰ। ਲੋ ਹਜ਼ੂਰ ਕਹਿੰਦੇ ਨੇ ਅਸਲੀ ਮਾਣ ਤੇ ਮੋਹ ਨੂੰ ਛੱਡਣਾ, ਮੇਰ ਤੇ ਤੇਰ ਨੂੰ ਬਿਵਰਜਤ ਅਰਥ ਹੈ ਮਨਾ ਕਰਨਾ। ਇਹ ਮਾਰਗ ਖੰਡੇ ਤਾਰ ਵੀ ਇਹ ਹੈ ਵਾਹਿਗੁਰੂ ਨੂੰ ਮਿਲਣ ਦਾ ਰਸਤਾ, ਇਹ ਮਾਰਗ ਖੰਡੇ ਦੀ ਤਾਰ ਨਾਲੋਂ ਵੀ ਬਰੀਕ ਹੈ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਗੁਰਸਿੱਖੀ ਬਾਰੀਕ ਹੈ ਖੰਡੇ ਤਾਰ ਗਲੀ ਅਤ ਭੀੜੀ, ਉੱਪਰ ਟਿਕੇ ਨਾ ਪੁਣਹਣਾ ਚੱਲ ਨਾ ਸਕਿਆ ਉੱਪਰ ਕੀੜੀ। ਇਹ ਗੁਰਸਿੱਖੀ ਦਾ ਮਾਰਗ ਖੰਡੇ ਦੀ ਤਾਰ ਵਰਗਾ ਹੈ, ਖੰਡੇ ਦੀ ਧਾਰ ਤੇ ਤੁਰਨਾ ਕੋਈ ਸੌਖਾ ਨਹੀਂ ਹੁੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਉਂਦੇ ਜੀ ਮਾਣ ਤੇ ਮੋਹ ਤੇ ਮੇਰ ਤੇਰ ਨੂੰ ਬਵਰਜਤ ਰੁਕਣਾ, ਮਾਣ ਮੋਹ ਮੇਰ ਤੇਰ ਨੂੰ ਛੱਡਣਾ ਬਹੁਤ ਔਖਾ ਹੈ, ਇਹ ਮਾਰਗ ਖੰਡੇ ਦੀ ਤਾਰ ਵਰਗਾ ਹੈ। ਕਹੁ ਨਾਨਕ ਤਿਨ ਭਵ ਜਲ ਤਰੀ ਅਲੇ, ਪ੍ਰਭ ਕਿਰਪਾ ਸੰਤ ਸੰਗਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਕਹੁ ਨਾਨਕ ਤਿਨ ਭਵ ਜਲ ਤਰੀ ਅਲੇ, ਤਿੰਨ ਦਾ ਅਰਥ ਹੈ ਵੀ ਉਸਨੇ ਭਵ ਸਾਗਰ ਨੂੰ ਤਰ ਲਿਆ ਹੈ। ਪ੍ਰਭ ਕਿਰਪਾ ਸੰਤ ਸੰਗਾਰ ਕਿਵੇਂ, ਜਿਸ ਨੂੰ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੰਤਾਂ ਦੀ ਸੰਗਤ ਪ੍ਰਾਪਤ ਹੋ ਗਈ, ਕਿਉਂਕਿ ਮਹਾਂਪੁਰਖਾਂ ਦੀ ਸੰਗਤ ਇੱਕ ਬੇੜੀ ਵਾਂਗ ਹੁੰਦੀ ਹੈ, ਜਿਵੇਂ ਬੇੜੀ ਆਪ ਵੀ ਦਰਿਆ ਤੋਂ ਪਾਰ ਹੋ ਜਾਂਦੀ ਹੈ ਤੇ ਜੇ ਕੋਈ ਉਹਦੇ ਉੱਤੇ ਸਵਾਰ ਹੋ ਜਾਵੇ ਉਹਨੂੰ ਵੀ ਪਾਰ ਕਰ ਦਿੰਦੀ ਹੈ। ਵਾਹਿਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੂੰ ਸੰਤਾਂ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋ ਗਈ ਤੇ ਉਹ ਭਵ ਜਲ ਤੋਂ ਤਰ ਗਏ ਨੇ। ਗਨਕਾ ਵਰਗੀ ਅਜਾ ਮਲ ਵਰਗੀ ਮਹਾਂਪੁਰਖਾਂ ਦੀ ਸੰਗਤ ਨੇ ਹੀ ਤਾਰੇ ਨੇ। ਇਸ ਲਈ ਬੇੜੀ ਤਾਂ ਐਸੀ ਇੱਕ ਚੀਜ਼ ਹੈ, ਉਸ ਉੱਤੇ ਤੁਸੀਂ ਲੋਹਾ ਵੀ ਰੱਖ ਦਿਓ ਪੱਥਰ ਵੀ ਰੱਖ ਦਿਓ ਉਹਨੂੰ ਵੀ ਪਾਰ ਕਰ ਦਿੰਦੀ ਹੈ। ਮਹਾਂਪੁਰਖਾਂ ਦੀ ਸੰਗਤ ਪਸ਼ੂਆਂ ਤੇ ਪ੍ਰੇਤਾਂ ਵਰਗਿਆਂ ਦਾ ਵੀ ਉਧਾਰ ਕਰਨ ਲਈ ਸਮਰੱਥ ਹੈ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ। ਰਾਗ ਦੇਵ ਗੰਧਾਰੀ ਅੰਦਰ ਹੁਣ ਅੱਗੇ ਫਿਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਘਰ ਪੰਜਵਾਂ ਪੰਜਵੇਂ ਘਰ ਸੁਰਤਾਲ ਦੇ ਅੰਦਰ ਸ਼ਬਦ ਉਚਾਰਨ ਕਰ ਰਹੇ ਹਨ। ਆਰੰਭ ਦੇ ਵਿੱਚ ਵਸਤੂ ਨਿਰਦੇਸ਼ ਰੂਪ ਮੰਗਲ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ। ਰੀ ਹੇ ਸਖੀ ਮੈਂ ਵੇਖਿਆ ਹੈ, ਕੀ ਵੇਖਿਆ ਹੈ, ਉੱਚਾ ਮੋਹਨ, ਉਹ ਮੋਹਨ ਵਾਹਿਗੁਰੂ ਪਰਮੇਸ਼ਰ ਉੱਚਾ, ਮੈਂ ਉਸ ਉੱਚੇ ਮੋਹਨ ਵਾਹਿਗੁਰੂ ਪਰਮੇਸ਼ਰ ਨੂੰ ਵੇਖਿਆ ਹੈ। ਤੇ ਨਾਲ ਹੀ ਅੱਗੇ ਕਹਿੰਦੇ ਨੇ ਸਭ ਤੇ ਉੱਚਾ, ਉਹ ਅਕਾਲ ਪੁਰਖ ਵਾਹਿਗੁਰੂ ਸਭ ਦੇਵੀ ਦੇਵਤਿਆਂ ਨਾਲੋਂ ਉੱਚਾ ਹੈ। ਅੱਜ ਜਿਵੇਂ ਇਸ ਧਰਤੀ ਦੇ ਅੰਦਰ ਵੀ ਜਿਵੇਂ ਕਈ ਟਿੱਬੇ ਧਰਤੀ ਦੇ ਪੱਧਰ ਤੋਂ ਉੱਚੇ ਹੁੰਦੇ ਨੇ, ਉਹਨਾਂ ਨਾਲੋਂ ਪਹਾੜ ਉੱਚੇ ਹੁੰਦੇ ਨੇ ਤੇ ਪਹਾੜਾਂ ਨਾਲੋਂ ਆਕਾਸ਼ ਉੱਚਾ ਹੁੰਦਾ ਹੈ, ਹੋਰ ਮੰਡਲ ਉੱਚੇ ਹੁੰਦੇ ਨੇ, ਪਰ ਹਜ਼ੂਰ ਕਹਿੰਦੇ ਨੇ ਮੋਹਨ ਸਭ ਤੇ ਉੱਚਾ, ਉਹ ਅਕਾਲ ਪੁਰਖ ਵਾਹਿਗੁਰੂ ਸਭ ਤੋਂ ਉੱਚਾ ਹੈ। ਅਤ ਉੱਚਾ ਤਾਂ ਕਾ ਦਰਬਾਰਾ ਅੰਤ ਨੀ ਕਿਸ਼ਪਾਰਾ ਵਾਰਾ। ਉਸ ਵਾਹਿਗੁਰੂ ਦਾ ਸੱਚਖੰਡ ਦਰਬਾਰ ਇੰਨਾ ਉੱਚਾ ਹੈ, ਉਹਦੇ ਉਰਵਾਰ ਪਰ ਦਾ ਕੋਈ ਅੰਤ ਨਹੀਂ ਜਾਣ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ। ਹੇ ਸਖੀ ਮੈਂ ਉਸ ਉੱਚੇ ਵਾਹਿਗੁਰੂ ਨੂੰ ਦੇਖਿਆ ਹੈ, ਉਹ ਮੋਹਨ ਪਿਆਰਾ ਪ੍ਰਭੂ ਸਭ ਤੋਂ ਉੱਚਾ ਹੈ। ਆਨ ਨਾ ਸੰਸਰ ਕੋ ਲਾਗੈ ਢੂੰਡ ਰਹੇ ਹਮ ਮੂਚਾ। ਹਜ਼ੂਰ ਕਹਿੰਦੇ ਨੇ ਮੂਚਾ ਦਾ ਅਰਥ ਬਹੁਤ, ਅਸੀਂ ਬਹੁਤ ਢੂੰਡ ਰਹੇ ਹਾਂ, ਤਲਾਸ਼ ਕਰ ਰਹੇ ਹਾਂ ਬਈ ਉਸ ਵਾਹਿਗੁਰੂ ਪਰਮੇਸ਼ਰ ਵਰਗਾ ਕੋਈ ਹੋਰ ਵੀ ਮਿਲ ਜਾਵੇ। ਆਨ ਨਾ ਸੰਸਰ ਕੋ ਲਾਗੈ, ਪਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਰਾਬਰ ਆਨ ਦਾ ਅਰਥ ਹੋਰ ਕੋਈ, ਉਹਦੇ ਬਰਾਬਰ ਉਹਦੇ ਸਮਾਨ ਲੱਗ ਹੀ ਨਹੀਂ ਸਕਦਾ। ਜਿਤਨਾ ਉੱਚਾ ਵਾਹਿਗੁਰੂ ਪਰਮੇਸ਼ਰ ਹੈ ਓਨਾ ਉੱਚਾ ਉਸ ਵਰਗਾ ਹੋਰ ਕੋਈ ਖੜ ਹੀ ਨਹੀਂ ਸਕਦਾ। ਹੋਰ ਕੋਈ ਸਾਨੂੰ ਪ੍ਰਤੀਤ ਹੀ ਨਹੀਂ ਹੁੰਦਾ, ਹੋਰ ਕੋਈ ਸਾਨੂੰ ਦਿਸਦਾ ਹੀ ਨਹੀਂ। ਅਸੀਂ ਤੇ ਸਾਰੇ ਸੰਸਾਰ ਨੂੰ ਟੂੰਡ ਕੇ ਵੇਖ ਲਿਆ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਬਹੁ ਬੇਅੰਤ ਅਦ ਬੜੋ ਗਾਹਰੋ ਥਾਹ ਨਹੀਂ ਅਗ ਉੱਚਾ। ਜਿੱਥੇ ਅਕਾਲ ਪੁਰਖ ਵਾਹਿਗੁਰੂ ਸਭ ਤੋਂ ਉੱਚਾ ਹੈ, ਬਹੁ ਬੇਅੰਤ, ਉੱਥੇ ਬੇਅੰਤ ਗੁਣਾਂ ਦਾ ਭੰਡਾਰ ਵੀ ਹੈ। ਅਤ ਬੜੋ ਗਾਹਰੋ, ਤੇ ਫਿਰ ਅਤਸ਼ਾ ਕਰਕੇ ਸਭ ਤੋਂ ਵੱਡਾ ਵੀ ਹੈ। ਗਾਹਰੋ ਦਾ ਅਰਥ ਬਹੁਤ ਡੂੰਘਾ ਵੀ ਹੈ, ਸਮੁੰਦਰ ਵਾਂਗੂ ਗਹਿਰ ਗੰਭੀਰ ਹੈ। ਥਾਹ ਨਹੀਂ ਅਗ ਉੱਚਾ, ਤੇ ਵਾਹਿਗੁਰੂ ਦੀ ਕੋਈ ਥਾਂ ਨਹੀਂ ਪਾ ਸਕਦਾ। ਜਿੱਥੇ ਉਹ ਅਕਾਲ ਪੁਰਖ ਵਾਹਿਗੁਰੂ ਪਹਾੜਾਂ ਨਾਲੋਂ ਵੀ ਉੱਚਾ ਹੈ, ਉੱਥੇ ਸਮੁੰਦਰ ਨਾਲੋਂ ਵੀ ਡੂੰਘਾ ਹੈ, ਉਹਦੀ ਕੋਈ ਥਾਂ ਨਹੀਂ ਪਾ ਸਕਦਾ ਅਗ ਉੱਚਾ। ਉਹ ਵਾਹਿਗੁਰੂ ਦੀ ਉਚਿਆਈ ਨੂੰ ਵੀ ਅਗਹਿ ਦਾ ਅਰਥ ਕੋਈ ਗ੍ਰਹਿਣ ਨਹੀਂ ਕਰ ਸਕਦਾ। ਉਹ ਵਾਹਿਗੁਰੂ ਦੀ ਉਚਿਆਈ ਵੀ ਇੰਨੀ ਉਹਨੂੰ ਵੀ ਕੋਈ ਪਕੜ ਨਹੀਂ ਸਕਦਾ, ਨਾ ਉਹਦੀ ਡੂੰਘਾਈ ਨੂੰ ਕੋਈ ਜਾਣ ਸਕਦਾ ਹੈ, ਤੇ ਨਾ ਹੀ ਉਹਦੀ ਉਚਿਆਈ ਨੂੰ ਕੋਈ ਪਕੜ ਸਕਦਾ ਹੈ। ਉਹ ਜਿੰਨਾ ਉੱਚਾ ਹੈ ਓਨਾ ਡੂੰਘਾ ਵੀ ਹੈ। ਐਸਾ ਵਾਹਿਗੁਰੂ ਪਰਮੇਸ਼ਰ ਹੈ, ਤੋਲ ਨਾ ਤੁਲੀਏ ਮੋਲ ਨਾ ਮੁਲੀਏ ਕਦ ਪਾਈਏ ਮਨ ਰੁਚਾ। ਹਜ਼ੂਰ ਫਰਮਾਉਂਦੇ ਨੇ ਤੋਲ ਨਾ ਤੁਲੀਏ, ਉਹਨੂੰ ਕਿਸੇ ਤਰਾਜੂ ਦੇ ਨਾਲ ਤੋਲਿਆ ਵੀ ਨਹੀਂ ਜਾ ਸਕਦਾ, ਉਹ ਕਿਸੇ ਵੱਟੇ ਦੇ ਨਾਲ ਵੀ ਨਹੀਂ ਤੁਲੀਆ ਦਰ ਤੁਲ ਸਕਦਾ। ਮੋਲ ਨਾ ਮੁਲੀਏ, ਤੇ ਕਿਸੇ ਸਾਧਨ ਦੇ ਮੁੱਲ ਬਦਲੇ ਵੀ ਉਹਦਾ ਮੁੱਲ ਨਹੀਂ ਉਤਾਰਿਆ ਜਾ ਸਕਦਾ, ਨਾ ਹੀ ਕਿਸੇ ਬੁੱਧੀ ਰੂਪੀ ਤਰਾਜੂ ਦੇ ਨਾਲ ਸ਼ਸਤਰ ਪ੍ਰਮਾਣ ਰੂਪ ਵੱਟੇ ਦੇ ਨਾਲ ਹੀ ਉਸਨੂੰ ਤੋਲਿਆ ਜਾ ਸਕਦਾ, ਨਾ ਕਿਸੇ ਸਾਧਨ ਦੇ ਮੁੱਲ ਬਦਲੇ ਹੀ ਉਸਦਾ ਮੁੱਲ ਉਤਾਰਿਆ ਜਾ ਸਕਦਾ ਹੈ। ਕਤ ਪਾਈਏ ਮਨ ਰੁਚਾ, ਤੇ ਫਿਰ ਮਹਾਰਾਜ ਉਹਨੂੰ ਕਿਵੇਂ ਪ੍ਰਾਪਤ ਕਰੀਏ ਜਿਹੜਾ ਮਨ ਰੁਚਾ ਸਾਡੇ ਮਨ ਨੂੰ ਬੜਾ ਚੰਗਾ ਲੱਗਦਾ ਹੈ, ਸਾਡੇ ਮਨ ਨੂੰ ਬੜਾ ਭਾਉਂਦਾ ਹੈ। ਰੁਚਾ ਦਾ ਅਰਥ ਹੁੰਦਾ ਰੁਚੀ ਕਾਰਕ, ਜਿਹੜਾ ਕਿਸੇ ਦੇ ਮਨ ਨੂੰ ਚੰਗਾ ਲੱਗੇ, ਕਹਿੰਦੇ ਇਹਦੇ ਮਨ ਨੂੰ ਬੜਾ ਰੁਚਿਆ ਹੋਇਆ। ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਮਨ ਰੁਚਾ ਸਾਡੇ ਮਨ ਨੂੰ ਬਹੁਤ ਰੁਚਿਆ ਹੋਇਆ, ਸਾਡੇ ਮਨ ਨੂੰ ਬੜਾ ਚੰਗਾ ਲੱਗ ਰਿਹਾ ਹੈ, ਦੱਸੋ ਉਹਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਖੋਜ ਅਸੰਖਾ ਅਨਕਤ ਪੰਥਾ ਬਿਨ ਗੁਰ ਨਹੀਂ ਪਹੁੰਚਾ। ਖੋਜ ਅਸੰਖਾ, ਅਣਗਿਣਤ ਰਿਸ਼ੀ ਮੁਨੀ ਉਸਨੂੰ ਖੋਜਦੇ ਨੇ, ਤੇ ਅਨੇਕਾਂ ਤਪੰਥਾ ਦਾ ਅਰਥ ਜਿਹੜੇ ਤਪੀ ਲੋਕ ਨੇ, ਬੜੇ ਬੜੇ ਤਪੀਏ ਨੇ, ਉਹ ਵੀ ਤਪ ਕਰ ਰਹੇ ਨੇ। ਬਿਨ ਗੁਰ ਨਹੀਂ ਪਹੁੰਚਾ, ਪਰ ਬਿਨਾਂ ਗੁਰੂ ਤੋਂ ਕੋਈ ਉਸ ਵਾਹਿਗੁਰੂ ਤੱਕ ਪਹੁੰਚਿਆ ਨਹੀਂ ਹੈ, ਕਿਉਂਕਿ ਮੋਹਨ ਸਭ ਤੋਂ ਉੱਚਾ, ਉਹ ਸਭ ਤੋਂ ਉੱਚਾ ਹੈ, ਗੁਰੂ ਤੋਂ ਬਿਨਾਂ ਕੋਈ ਉੱਥੇ ਪਹੁੰਚ ਨਹੀਂ ਸਕਿਆ। ਤੇ ਕੁਛ ਵਿਦਵਾਨਾਂ ਨੇ ਖੋਜ ਅਸੰਖਾ ਅਨਕਤ ਪੰਥਾ, ਅਨਕਤ ਪਾਠ ਵੀ ਇਕੱਠਾ ਕੀਤਾ ਹੈ, ਵੀ ਖੋਜ ਅਸੰਖਾ, ਵੀ ਅਣਗਿਣਤ ਲੋਕ ਖੋਜ ਕਰਦੇ ਨੇ, ਤੇ ਅਨਕਤ ਪੰਥਾ, ਤੇ ਅਨੇਕਾਂ ਜਿਹੜੇ ਪੰਥ ਨੇ ਦੁਨੀਆਂ ਦੇ ਵਿੱਚ, ਮਜ਼ਹਬ ਨੇ, ਧਰਮ ਨੇ, ਭੇਖ ਨੇ, ਉਹਨਾਂ ਨੂੰ ਵੀ ਉਹਨਾਂ ਵਿੱਚ ਵੀ ਫਿਰ ਕੇ ਦੇਖ ਲਿਆ, ਪਰ ਬਿਨਾਂ ਗੁਰੂ ਤੋਂ ਕੋਈ ਉੱਥੇ ਤੱਕ ਪਹੁੰਚ ਨਹੀਂ ਸਕਿਆ। ਤੇ ਇਹ ਜਿਹੜੇ ਦੋ ਕਿਸਮ ਦੇ ਪਾਠ ਨੇ, ਆਮ ਪ੍ਰਚਲਿਤ ਪਾਠ ਤੇ ਖੋਜ ਅਸੰਖਾ ਅਨਕਤ ਪੰਥਾ ਹੀ ਹੈ, ਪਰ ਕੁਛ ਨਵੇਂ ਵਿਦਵਾਨਾਂ ਨੇ ਅਨਕਤ ਪੰਥਾ, ਅਨੇਕਾਂ ਪੰਥਾਂ ਦੇ ਵਿੱਚ ਵੀ ਉਸਨੂੰ ਢੂੰਡ ਕੇ ਵੇਖ ਲਿਆ, ਪਰ ਬਿਨਾਂ ਗੁਰੂ ਤੋਂ ਕੋਈ ਉੱਥੋਂ ਤੱਕ ਪਹੁੰਚ ਨਹੀਂ ਸਕਿਆ। ਕਹੁ ਨਾਨਕ ਕਿਰਪਾ ਕਰੀ ਠਾਕੁਰ ਮਿਲ ਸਾਧੂ ਰਸ ਪੁੰਚਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡੇ ਤੇ ਉਸ ਮਾਲਕ ਨੇ ਕਿਰਪਾ ਕੀਤੀ ਹੈ। ਕਹੁ ਨਾਨਕ ਕਿਰਪਾ ਕਰੀ ਠਾਕੁਰ, ਸਾਡੇ ਤੇ ਉਸ ਮਾਲਕ ਨੇ ਕਿਰਪਾ ਕੀਤੀ ਹੈ। ਮਿਲ ਸਾਧੂ ਰਸ ਪੁੰਚਾ, ਸਾਧੂ ਗੁਰੂ ਨੂੰ ਮਿਲ ਕੇ, ਕਿਉਂਕਿ ਗੁਰੂ ਦਰਗਾਹੀ ਵਿਚੋਲਾ, ਤੇ ਅਸੀਂ ਉਸ ਵਾਹਿਗੁਰੂ ਦੇ ਮਿਲਾਪ ਤੇ ਰਸ ਨੂੰ ਪੁੰਚਾ ਦਾ ਅਰਥ ਭੋਗਿਆ। ਅਸੀਂ ਗੁਰੂ ਨਾਲ ਮਿਲ ਕੇ ਵਾਹਿਗੁਰੂ ਦੇ ਮਿਲਾਪ ਦੇ ਰਸ ਨੂੰ ਪੁੰਚਾ ਦਾ ਅਰਥ ਭੋਗਿਆ ਹੈ, ਮਾਣਿਆ ਹੈ। ਭਾਵ ਪਹਿਲਾਂ ਸਵਾਲ ਸੀ, ਕਤ ਪਾਈਆ ਮਨ ਰੁਚਾ, ਵੀ ਵਾਹਿਗੁਰੂ ਕਿਵੇਂ ਪ੍ਰਾਪਤ ਹੋਵੇ, ਤੇ ਫਿਰ ਉਹਦਾ ਅੱਗੇ ਅਖੀਰ ਤੇ ਜਵਾਬ ਦਿੱਤਾ ਹੈ, ਮਿਲ ਸਾਧੂ ਰਸ ਪੁੰਚਾ, ਵੀ ਗੁਰੂ ਨਾਲ ਮਿਲ ਕੇ ਅਸੀਂ ਵਾਹਿਗੁਰੂ ਦੇ ਰਸ ਨੂੰ ਮਾਣਿਆ ਹੈ, ਗੁਰੂ ਦੁਆਰਾ ਹੀ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ। ਦੇਵ ਗੰਧਾਰੀ ਮਹੱਲਾ ਪੰਜਵਾਂ, ਮੈਂ ਬਹੁ ਬਿਧ ਪੇਖਿਓ ਦੂਜਾ ਨਾਹੀ ਰੀ ਕੋਈ। ਲੋ ਹੁਣ ਅੱਗੇ 33ਵਾਂ ਸ਼ਬਦ ਆਰੰਭ ਹੋ ਰਿਹਾ ਹੈ। ਦੇਵ ਗੰਧਾਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਹੀ ਮਹਿਮਾ ਕਰ ਰਹੇ ਹਨ। ਮੈਂ ਬਹੁਬਦ ਪੇਖਿਓ ਦੂਜਾ ਨਾਹੀ ਰੀ ਕੋਈ, ਮੈਂ ਬਹੁਤ ਤਰੀਕਿਆਂ ਨਾਲ ਵਿਖਿਆ ਹੈ, ਪਰ ਮੈਨੂੰ ਤੇ ਹੇ ਸਖੀ ਹੇ ਭੈਣੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਨਜ਼ਰ ਆਇਆ ਹੀ ਨਹੀਂ। ਮੈਂ ਤੇ ਬਹੁਤ ਤਰੀਕਿਆਂ ਨਾਲ ਵੇਖਿਆ ਵੀ ਪਰਮੇਸ਼ਰ ਤੋਂ ਬਿਨਾਂ ਕੋਈ ਹੋਰ ਉਹਦੇ ਵਰਗਾ ਦਿਸ ਪਵੇ, ਪਰ ਸਾਨੂੰ ਤੇ ਦੂਜਾ ਹੋਰ ਉਹਦੇ ਵਰਗਾ ਕੋਈ ਦਿਸਿਆ ਨਹੀਂ ਹੈ। ਖੰਡ ਦੀਪ ਸਭ ਭੀਤਰ ਰਵਿਆ ਪੂਰ ਰਹਿਓ ਸਭ ਲੋ ਰਹਾਓ, ਕਿਉਂਕਿ ਉਹ ਵਾਹਿਗੁਰੂ ਸਰਵ ਵਿਆਪਕ ਹੈ, ਸਾਰੇ ਖੰਡਾਂ ਵਿੱਚ ਤੇ ਸਾਰੇ ਦੀਪ ਸਮੁੰਦਰ ਦੇ ਟਾਪੂਆਂ ਵਿੱਚ ਤੇ ਸਭ ਦੇ ਭੀਤਰ ਅੰਦਰ ਰਵਿਆ ਦਾ ਅਰਥ ਵਸਿਆ ਹੋਇਆ ਹੈ। ਸਾਰੇ ਖੰਡਾਂ ਦੇ ਵਿੱਚ, ਸਾਰੇ ਦੀਪਾਂ ਦੇ ਵਿੱਚ ਤੇ ਸਭ ਜੀਵਾਂ ਦੇ ਅੰਦਰ ਉਹ ਪਰਿਪੂਰਨ ਹੋ ਰਿਹਾ ਹੈ। ਪੂਰ ਰਹੇ ਉਹ ਸਭ ਲੋਕ, ਇੱਥੋਂ ਤੱਕ ਸਾਰੇ ਲੋਕਾਂ ਵਿੱਚ ਹੀ, 14 ਲੋਕ ਮੰਨੇ ਨੇ ਨਾ, 7 ਉੱਪਰਲੇ 7 ਹੇਠਲੇ, ਉਹ ਸਾਰੇ ਲੋਕਾਂ ਦੇ ਵਿੱਚ ਵੀ, ਸਾਰੇ ਭਵਨਾਂ ਦੇ ਵਿੱਚ ਵੀ, ਸਾਰੇ ਤਬਕਾਂ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਹੋ ਰਿਹਾ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਅਗਮ ਅਗੰਮਾ ਕਵਨ ਮਹਿਮਾ ਮਨ ਜੀਵੈ ਸੁਣ ਸੋ। ਅਗਮ ਅਗੰਮਾ, ਉਸ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਮਨ ਕਰਕੇ ਵੀ, ਮਨ ਦੀ ਗਮਤਾ ਤੋਂ ਵੀ ਪਰੇ ਹੈ, ਤੇ ਅਗੰਮਾ, ਉਹ ਸ਼ਾਸਤਰੀ ਗਿਆਨ ਦੀ ਗਮਤਾ ਤੋਂ ਵੀ ਪਰੇ ਹੈ। ਭਾਵ ਨਾ ਤੇ ਆਪਣੇ ਮਨ ਦੇ ਖਿਆਲਾਂ ਦੇ ਨਾਲ ਕੋਈ ਉੱਥੋਂ ਤੱਕ ਜਾ ਸਕਦਾ, ਤੇ ਨਾ ਹੀ ਕੋਈ ਸ਼ਾਸਤਰੀ ਗਿਆਨ ਦੇ ਨਾਲ ਪਰਮਾਤਮਾ ਤੱਕ ਜਾ ਸਕਦਾ। ਅਗਮ ਅਗੰਮਾ, ਉਹ ਮਨ ਦੀ ਗਮਤਾ ਤੋਂ ਵੀ ਪਰੇ ਹੈ, ਤੇ ਸ਼ਾਸਤਰੀ ਗਿਆਨ ਕਿਤਾਬੀ ਗਿਆਨ ਤੋਂ ਵੀ ਉਹ ਪਰੇ ਹੈ। ਕਵਨ ਮਹਿਮਾ, ਉਹਦੀ ਮਹਿਮਾ ਫਿਰ ਕੌਣ ਬਿਆਨ ਕਰ ਸਕਦਾ? ਕੋਈ ਵੀ ਨਹੀਂ ਕਰ ਸਕਦਾ। ਮਨ ਜੀਵੈ ਸੁਣ ਸੋ, ਇਹ ਸਾਡਾ ਮਨ ਤੇ ਉਸ ਵਾਹਿਗੁਰੂ ਦੀ ਸੋ ਦਾ ਅਰਥ ਸੋਭਾ ਅਥਵਾ ਉਹਦੀ ਕਣਸੋ ਨੂੰ ਸੁਣ ਸੁਣ ਕੇ ਜੀ ਰਿਹਾ ਹੈ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਅਸੀਂ ਜਾਣ ਤੇ ਸਕਦੇ ਨਹੀਂ, ਬਸ ਉਹਦੀ ਸੋਭਾ ਤੇ ਉਹਦੀ ਵਡਿਆਈ ਨੂੰ ਸੁਣ ਸੁਣ ਕੇ ਸਾਡਾ ਮਨ ਜੀ ਰਿਹਾ ਹੈ। ਚਾਰ ਆਸ਼ਰਮ ਚਾਰ ਬਰੰਨਾ ਮੁਕਤ ਭਏ ਸੇਵ ਤੋ। ਲੋ, ਚਾਰ ਆਸ਼ਰਮ ਨੇ ਤੇ ਚਾਰ ਹੀ ਵਰਨ ਨੇ। ਚਾਰ ਆਸ਼ਰਮ ਕਿਹੜੇ ਨੇ? ਇੱਕ ਹੈ ਬ੍ਰਹਮਚਰਜ, ਦੂਸਰਾ ਹੈ ਗ੍ਰਸਤ, ਤੀਸਰਾ ਹੈ ਬਾਣਪ੍ਰਸਤ, ਚੌਥਾ ਹੈ ਸੰਨਿਆਸ। ਜਿਹੜੇ ਪੁਰਾਣੇ ਰਿਸ਼ੀ ਮੁਨੀ ਸਨ, ਉਹਨਾਂ ਨੇ ਮਨੁੱਖ ਦੀ ਜ਼ਿੰਦਗੀ ਦੇ ਚਾਰ ਹਿੱਸੇ ਕੀਤੇ ਸਨ। 100 ਸਾਲ ਦੀ ਉਮਰ ਮਿਥ ਕੇ ਵੀ 25 ਸਾਲ ਤੱਕ ਮਨੁੱਖ ਨੂੰ ਬ੍ਰਹਮਚਰਜ ਰੱਖਣਾ ਚਾਹੀਦਾ, 25 ਸਾਲ ਤੋਂ 50 ਸਾਲ ਤੱਕ ਗ੍ਰਸਤ ਜੀਵਨ ਧਾਰਨ ਕਰਨਾ ਚਾਹੀਦਾ, ਪਰਿਵਾਰ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰਨਾ ਚਾਹੀਦਾ, ਫਿਰ 50 ਤੋਂ 75 ਸਾਲ ਤੱਕ ਬਾਣਪ੍ਰਸਤ ਹੋ ਜਾਣਾ ਚਾਹੀਦਾ, ਭਾਵ ਘਰ ਬਾਹਰ ਛੱਡ ਕੇ ਬਾਹਰ ਇਕਾਂਤ ਵਿੱਚ ਰਹਿਣਾ ਸ਼ੁਰੂ ਕਰ ਦੇਣਾ ਚਾਹੀਦਾ, ਤੇ 75 ਸਾਲ ਤੋਂ ਬਾਅਦ ਬਿਲਕੁਲ ਤਿਆਗ ਦੇਣਾ ਚਾਹੀਦਾ, ਫਿਰ ਸੰਨਿਆਸ ਲੈ ਲੈਣਾ ਚਾਹੀਦਾ। ਕਿਸੇ ਹੱਦ ਤੱਕ ਇਹ ਜਿਹੜੀਆਂ ਗੱਲਾਂ ਹੈ ਤੇ ਚੰਗੀਆਂ ਸਨ, ਬਈ 25 ਸਾਲ ਤੱਕ ਸ਼ਾਦੀ ਨਹੀਂ ਕਰਾਉਣੀ ਚਾਹੀਦੀ, ਇਹ ਪੁਰਾਣੇ ਰਿਸ਼ੀਆਂ ਨੇ ਇਸ ਤਰ੍ਹਾਂ ਦੇ ਅਸੂਲ ਬਣਾਏ ਸਨ ਮਨੁੱਖੀ ਜ਼ਿੰਦਗੀ ਦੇ। ਫਿਰ 25 ਸਾਲ ਗ੍ਰਸਤ ਜੀਵਨ ਦੇ ਵਿੱਚ ਬਸਰ ਕਰੋ, 25 ਸਾਲ ਬਾਹਰ ਇਕਾਂਤ ਵਿੱਚ ਰਹੋ, ਤੇ ਫਿਰ 25 ਸਾਲ ਬਿਲਕੁਲ ਸਭ ਕੁਝ ਹੀ ਛੱਡ ਕੇ ਇਕੱਲੇ ਹੀ ਆਪਣਾ ਭਜਨ ਬੰਦਗੀ ਕਰੋ। ਇਹ ਚਾਰ ਆਸ਼ਰਮ ਮੰਨੇ ਨੇ। ਪਰ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗ੍ਰਸਤ ਨੂੰ ਪ੍ਰਧਾਨਤਾ ਬਖਸ਼ਿਸ਼ ਕੀਤੀ ਹੈ, ਬਈ ਮਨੁੱਖ ਨੂੰ ਆਪਣੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ 25 ਸਾਲ ਸਮਾਂ ਕੋਈ ਵਿਦਿਆ ਪੜ੍ਹਨ ਵਾਸਤੇ ਗੁਜ਼ਾਰਨਾ ਚਾਹੀਦਾ, 25 ਸਾਲ ਤੋਂ ਬਾਅਦ, ਤੇ ਫਿਰ 25 ਸਾਲ ਤੱਕ ਵੀ ਵਿਆਹ ਕਰਵਾ ਕੇ ਆਪਣੇ ਬੱਚਿਆਂ ਦੇ ਵਿੱਚ ਰਹਿਣਾ ਚਾਹੀਦਾ। 25 ਸਾਲ ਵਿਆਹ ਤੋਂ ਬਾਅਦ 'ਚ ਬੱਚੇ ਵੀ ਜਵਾਨ ਹੋ ਜਾਂਦੇ ਨੇ, ਫਿਰ ਜਦੋਂ ਬੱਚੇ ਜਵਾਨ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਘਰ ਬਾਰ ਦੀ ਜ਼ਿੰਮੇਦਾਰੀ ਸੰਭਾਲ ਦੇਣੀ ਚਾਹੀਦੀ ਹੈ, ਤੇ ਆਓ ਬਾਣਪ੍ਰਸਤ ਹੋ ਜਾਓ, ਭਾਵ ਆਪਣਾ ਜੰਜਾਲ ਤੇ ਜ਼ਿੰਮੇਦਾਰੀ ਆਪਣੇ ਬੱਚਿਆਂ ਨੂੰ ਸੰਭਾਲ ਕੇ, ਤੇ ਆਓ ਫਾਰਗ ਹੋ ਜਾਓ, ਤੇ ਫਿਰ ਠੀਕ ਹੈ ਕਿਤੇ ਮਾੜਾ ਮੋਟਾ ਕਰੇ ਕੋਈ ਉਹਨਾਂ ਨੂੰ ਕੋਈ ਆਉਣਾ ਜਾਣਾ ਉਹ ਤੇ ਰੱਖੋ, ਪਰ 75 ਸਾਲ ਤੋਂ ਬਾਅਦ ਜਿਹੜੀ ਪਿਛਲੀ ਉਮਰ ਹੈ ਫਿਰ ਬਿਲਕੁਲ ਹੀ ਤੁਸੀਂ ਮੋਹ ਮਮਤਾ ਨੂੰ ਛੱਡ ਦੇਣਾ। ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਇਹ ਸਿੱਖਿਆ ਬਖਸ਼ੀ ਹੈ, ਰੇ ਮਨ ਐਸੋ ਕਰਸ ਨੇ ਆਸਾ ਬਨਸੇ ਸਦਨ ਸਭਾ ਕਰ ਸਮਝੋ ਮਨ ਹੀ ਮਾਹੀ ਉਦਾਸਾ। ਗੁਰਸਿੱਖ ਨੇ ਆਪਣੇ ਪਰਿਵਾਰ ਨੂੰ ਘਰ ਨੂੰ ਛੱਡ ਕੇ ਨਹੀਂ ਜਾਣਾ। ਕਿਉਂ? ਜਦੋਂ ਆਦਮੀ ਕਿਲੇ ਦੇ ਵਿੱਚ ਰਹਿੰਦਾ ਹੋਵੇ ਉਹਨੂੰ ਦੁਸ਼ਮਣ ਦਾ ਡਰ ਘੱਟ ਹੁੰਦਾ। ਜਦੋਂ ਕਿਲੇ ਤੋਂ ਬਾਹਰ ਜਾਵੇ ਦੁਸ਼ਮਣ ਕਿਸੇ ਵੇਲੇ ਵੀ ਘੇਰਾ ਪਾ ਕੇ ਮਾਰ ਸਕਦਾ। ਤੇ ਸਤਿਗੁਰੂ ਮਹਾਰਾਜ ਨੇ ਆਖਿਆ, ਗ੍ਰਸਥ ਜੀਵਨ ਇੱਕ ਕਿਲਾ ਹੈ, ਇਹਦੇ ਵਿੱਚ ਆਦਮੀ ਅੰਦਰੂਨੀ ਤੇ ਬਹਿਰੂਨੀ ਦੁਸ਼ਮਣਾਂ ਤੋਂ ਬਚਿਆ ਰਹਿੰਦਾ। ਜਦੋਂ ਆਦਮੀ ਇਸ ਕਿਲੇ ਤੋਂ ਬਾਹਰ ਨਿਕਲ ਜਾਂਦਾ ਹੈ, ਫਿਰ ਅੰਦਰੂਨੀ ਤੇ ਬਹਿਰੂਨੀ ਦੁਸ਼ਮਣ ਸਾਡੇ ਤੇ ਹਮਲਾ ਕਰ ਸਕਦੇ ਨੇ, ਉਹਨਾਂ ਤੋਂ ਬਚਣਾ ਬਹੁਤ ਔਖਾ ਹੈ। ਇਸੇ ਲਈ ਕਿਲੇ ਦੀ ਲੜਾਈ ਲੜਨੀ ਸੌਖੀ ਹੁੰਦੀ ਹੈ, ਮੈਦਾਨੇ ਜੰਗ ਦੇ ਵਿੱਚ ਜਾ ਕੇ ਲੜਾਈ ਲੜਨਾ ਉਹਦੇ ਲਈ ਬਸ ਦੋ ਹੀ ਗੱਲਾਂ ਹੁੰਦੀਆਂ ਨੇ, ਮਰੋ ਜਾਂ ਮਾਰੋ। ਇਸ ਲਈ ਸਤਿਗੁਰੂ ਮਹਾਰਾਜ ਨੇ ਗ੍ਰਸਥ ਜੀਵਨ ਦੇ ਵਿੱਚ ਰਹਿ ਕੇ ਭਗਤੀ ਕਰਨੀ ਤੇ ਜਨਮ ਤੋਂ ਲੈ ਕੇ ਮਰਨ ਤੱਕ ਤੇ ਸਿੱਖੀ ਅਸੂਲਾਂ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ। ਇਉਂ ਇਹ ਜਿਹੜੇ ਚਾਰ ਆਸ਼ਰਮ ਨੇ ਤੇ ਚਾਰ ਹੀ ਵਰਣ ਨੇ, ਵਰਣ ਕਹਿੰਦੇ ਨੇ ਚਾਰ ਵਰਣ ਵੀ ਜਿਵੇਂ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ, ਇਹ ਚਾਰ ਵਰਣ ਮੰਨੇ ਹੋਏ ਨੇ। ਇਹਨਾਂ ਚਾਰਾਂ ਤੋਂ ਅੱਗੇ ਹੋਰ 16 ਤੇ 18 ਵਰਣ ਵੀ ਲਿਖੇ ਮਿਲਦੇ ਨੇ, ਇਹ ਚਾਰ ਮੁੱਖ ਨੇ। ਲੋ ਹਜ਼ੂਰ ਕਹਿੰਦੇ ਨੇ ਚਾਰ ਆਸ਼ਰਮਾਂ ਦੇ ਲੋਕ ਤੇ ਚਾਰੇ ਹੀ ਵਰਣਾਂ ਦੇ ਲੋਕ ਮੁਕਤ ਪਏ ਸੇਵ ਤੋਂ, ਉਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਕੇ ਭਗਤੀ ਕਰਕੇ ਮੁਕਤ ਹੋ ਗਏ ਹਨ। ਇਸ ਲਈ ਚਾਰੇ ਵਰਣਾਂ ਆਸ਼ਰਮਾਂ ਦੇ ਵਿੱਚੋਂ ਕੋਈ ਵੀ ਵਾਹਿਗੁਰੂ ਦੀ ਭਗਤੀ ਕਰੇ ਤੇ ਉਹ ਮੁਕਤ ਹੋ ਜਾਂਦਾ ਹੈ। ਗੁਰ ਸ਼ਬਦ ਦਰੜਾਇਆ ਪਰਮ ਪਦ ਪਾਇਆ ਦੁਤੀ ਗਏ ਸੁਖ ਹੋ। ਸਤਿਗੁਰੂ ਨੇ ਸਾਨੂੰ ਗੁਰੂ ਸ਼ਬਦ ਦ੍ਰਿੜ ਕਰਵਾ ਦਿੱਤਾ ਹੈ, ਭਾਵ ਗੁਰੂ ਨੇ ਦੀਖਿਆ ਮੰਤਰ ਸਾਨੂੰ ਦ੍ਰਿੜ ਕਰਵਾ ਦਿੱਤਾ ਹੈ, ਜਿਸ ਦੀ ਕਮਾਈ ਕਰਕੇ ਪਰਮ ਪਦ ਪਾਇਆ ਸੀ, ਪਰਮ ਪਦਵੀ ਨੂੰ, ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲਿਆ। ਦੁਤੀ ਗਏ ਸੁਖ ਹੋ, ਹੁਣ ਸਾਡੇ ਮਨ ਦੇ ਵਿੱਚੋਂ ਦਵੈਤ ਭਾਵ ਤੇ ਹੋਰ ਵਿਕਾਰ ਚਲੇ ਗਏ ਨੇ, ਸੁਖ ਹੋ ਤੇ ਸਾਨੂੰ ਹਮੇਸ਼ਾ ਲਈ ਸੁਖ ਪ੍ਰਾਪਤ ਹੋ ਗਏ ਹਨ। ਕਹੁ ਨਾਨਕ ਪਾਉ ਸਾਗਰ ਤਰਿਆ ਹਰ ਨਿਧ ਪਾਈ ਸਹਿਜੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਪਾਉ ਸਾਗਰ ਨੂੰ, ਸੰਸਾਰ ਸਮੁੰਦਰ ਨੂੰ ਤਰ ਲਿਆ ਹੈ। ਹਰ ਨਿਧ ਪਾਈ ਸਹਿਜੋ ਤੇ ਅਸੀਂ ਸਹਿਜੋ ਦਾ ਅਰਥ ਵੀ ਸੁਤੇ ਸਿੱਧ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਨਿਧੀ ਨੂੰ, ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲਿਆ ਤੇ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰਕੇ ਤੇ ਅਸੀਂ ਪਾਉ ਸਾਗਰ ਸੰਸਾਰ ਸਮੁੰਦਰ ਨੂੰ ਵੀ ਤਰ ਲਿਆ ਹੈ, ਕਿਉਂਕਿ ਵਾਹਿਗੁਰੂ ਦਾ ਨਾਮ ਜਹਾਜ਼ ਵੀ ਹੈ ਨਾ। ਹਰ ਨਿਧ ਪਾਈ ਸਹਿਜੋ, ਅਸੀਂ ਸੁਤੇ ਸਿੱਧ ਹੀ ਵਾਹਿਗੁਰੂ ਦੇ ਨਾਮ ਦੀ ਨਿਧੀ ਨੂੰ, ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕੀਤਾ ਹੈ। ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਤੇ ਉਹਦੀ ਓਟ ਲੈ ਕੇ ਅਸੀਂ ਸੰਸਾਰ ਸਮੁੰਦਰ ਨੂੰ ਤਰ ਲਿਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਨੂੰ ਸਫਲਤਾ ਮਿਲੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਗੁਰ ਸ਼ਬਦ ਦਿਰੜਾਇਆ ਪਰਮ ਪਦ ਪਾਇਆ ਦੁਤੀ ਗਏ ਸੁਖ ਹੋ। ਕਹੁ ਨਾਨਕ ਪਵ ਸਾਗਰ ਤਰਿਆ ਹਰ ਨਿਧ ਪਾਈ ਸਹਿਜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।